ਸ਼ਲੋਕ ਮਹੱਲਾ ਦੂਜਾ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ ਗੱਲਾਂ ਕਰੇ ਘਣੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਕਿਸ ਮਿਲੇ ਲੱਗਾ ਸੋ ਪਰਵਾਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਇਹ ਚਾਰ ਸ਼ਲੋਕ ਜੋ 22ਵੀਂ ਪੌੜੀ ਦੇ ਨਾਲ ਸੰਬੰਧਿਤ ਨੇ, ਇਹਨਾਂ ਚਾਰ ਸ਼ਲੋਕਾਂ ਵਿੱਚ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬੜੀ ਅਧਿਆਤਮਿਕ ਚਰਚਾ ਛੇੜਦੇ ਨੇ, ਬਹੁਤ ਬੁਨਿਆਦੀ ਗੱਲਾਂ ਸਾਡੇ ਸਾਹਮਣੇ ਰੱਖਦੇ ਨੇ। ਪ੍ਰਥਮ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ, ਚਾਕਰੀ ਕੀ ਤੇ ਅਹੰਕਾਰ ਕੀ, ਇਹ ਦੋਵੇਂ ਗੱਲਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਅਹੰਕਾਰੀ ਚਾਕਰ ਨਹੀਂ ਹੋ ਸਕਦਾ ਔਰ ਜੋ ਚਾਕਰ ਹੈ ਉਹ ਅਹੰਕਾਰੀ ਹੋ ਹੀ ਨਹੀਂ ਸਕਦਾ, ਇਹ ਦੋਵੇਂ ਆਪਸ ਵਿੱਚ ਵਿਰੋਧੀ ਨੇ। ਸਾਹਿਬ ਕਹਿੰਦੇ ਅਗਰ ਕੋਈ ਚਾਕਰੀ ਕਰੇ, ਚਾਹੇ ਉਹ ਚਾਕਰੀ ਪਰਮਾਤਮਾ ਦੀ ਕਰੇ, ਗੁਰੂ ਦੀ ਕਰੇ ਜਾਂ ਕਿਸੇ ਸੰਸਾਰਕ ਤਲ ਤੇ ਕਰੇ, ਪਰ ਨਾਲੇ ਗਾਰਬਵਾਦ ਵਾਦ ਗੱਲਾਂ ਉਹ ਕਰੇ ਜਿਹਦੇ ਚ ਅਹੰਕਾਰ ਦੀ ਬੂਹ ਹੋਵੇ, ਮੈਂ ਦੀ ਬੂਹ ਹੋਵੇ, ਤਾਂ ਜੋ ਮੈਂ ਦੀ ਬੂਹ ਹੈ ਉਹ ਚਾਕਰੀ ਨਹੀਂ ਕਰ ਸਕਦਾ, ਸੇਵਾ ਭਾਵ ਕਰ ਨਹੀਂ ਸਕੇਗਾ। ਸੇਵਾ ਦਾ ਤੇ ਮਤਲਬ ਹੈ ਮੈਂ ਮਿਟ ਗਿਆ। ਦਰਅਸਲ ਮਨੁੱਖ ਦਾ ਮੂਲ ਔਗਣ ਹੀ ਹੈ ਮੈਂ। ਜਿਤਨਾ ਮਨੁੱਖ ਦਾ ਮੈਂ ਵੱਡਾ ਹੋ ਜਾਂਦਾ ਅਹੰਕਾਰ ਵੱਡਾ ਹੋ ਜਾਂਦਾ, ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਫਰਮਾਨ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾ ਗੱਲਾਂ ਕਰੇ ਘਣੇਰੀਆਂ ਖਸਮ ਨਾ ਪਾਵੇ ਸਾ। ਬਹੁਤ ਸਾਰੀ ਜਿਹੜੀ ਚਰਚਾ ਛੇੜੇ ਉਸ ਵਿੱਚ ਅਹੰਕਾਰ ਦੀ ਹੀ ਬੋ ਹੋਵੇ, ਕੋਈ ਬੋਲ ਮਿੱਠਾ ਨਹੀਂ, ਕਿਸੇ ਬੋਲ ਵਿੱਚ ਵਿਨਮਰਤਾ ਨਹੀਂ, ਕਿਸੇ ਬੋਲ ਵਿੱਚ ਮੇਲ ਮਿਲਾਪ ਨਹੀਂ, ਸਾਰੀਆਂ ਹੀ ਗੱਲਾਂ ਅਹੰਕਾਰ ਨਾਲ ਭਰੀਆਂ ਹੋਈਆਂ, ਸਾਰੇ ਬੋਲਾਂ ਵਿੱਚ ਬਦਬੋ ਆਪਣੇ ਪਨ ਦੀ, ਆਪਣੇ ਆਪ ਨੂੰ ਵੱਡਾ ਜ਼ਾਹਿਰ ਕਰਨਾ, ਆਪਣੀਆਂ ਵਡਿਆਈਆਂ ਦਾ ਬਿਆਨ ਕਰਨਾ, ਜਿਨ੍ਹਾਂ ਵਡਿਆਈਆਂ ਦਾ ਉਹ ਦੂਰ ਨਾਲ ਵੀ ਰਿਸ਼ਤਾ ਨਹੀਂ ਰੱਖਦਾ ਉਹਨਾਂ ਵਡਿਆਈਆਂ ਦਾ ਜ਼ਿਕਰ ਕਰਨਾ, ਸਾਹਿਬ ਕਹਿੰਦੇ ਨੇ ਇਹ ਚਾਕਰ ਦੇ ਗੁਣ ਨੇ। ਇਸ ਤਰ੍ਹਾਂ ਚਾਕਰ ਚਾਕਰੀ ਦੇ ਸਫਲਤਾ ਨਹੀਂ ਪ੍ਰਾਪਤ ਕਰ ਸਕੇਗਾ। ਚਾਕਰ ਦੇ ਮਤਲਬ ਹੈ ਮਾਲਕ ਦੀ ਖੁਸ਼ੀ ਲੈਣਾ, ਤੇ ਮਾਲਕ ਦੀ ਖੁਸ਼ੀ ਉਦੋਂ ਮਿਲ ਸਕਦੀ ਹੈ ਜਦ ਬੋਲਾਂ ਵਿੱਚ ਅਹੰਕਾਰ ਦੀ ਬੂਹ ਨਾ ਹੋਵੇ। ਕਿਸ ਤਰ੍ਹਾਂ ਚਾਕਰੀ ਕਰੇ, ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਂ, ਆਪਣੀ ਅਪਣੰਤ ਗਵਾ ਦੇਵੇ, ਆਪਣਾ ਮੈਂ ਭਾਵ ਗਵਾ ਦੇ ਤੇ ਫਿਰ ਸੇਵਾ ਵਿੱਚ ਲੱਗੇ, ਮੈਂ ਵੀ ਕੁਛ ਹਾਂ ਇਸ ਹੋਂਦ ਨੂੰ ਸਾਹਮਣੇ ਰੱਖੇ ਨਾ, ਇਸ ਤਰ੍ਹਾਂ ਦੀ ਅਪਣੰਤ ਸਾਹਮਣੇ ਪ੍ਰਗਟ ਹੀ ਨਾ ਕਰੇ। ਦੇਖਣ ਵਿੱਚ ਆਇਆ ਕਿ ਜਿਨ੍ਹਾਂ ਨੇ ਜੀਵਨ ਵਿੱਚ ਬੁਲੰਦੀਆਂ ਨੂੰ ਛੋਇਆ ਉਹਨਾਂ ਨੇ ਛੋਇਆ ਜਿਨ੍ਹਾਂ ਨੂੰ ਮੈਂ ਨੂੰ ਇੱਕ ਪਾਸੇ ਸੁੱਟ ਦਿੱਤਾ। ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਕੁਛ ਇਹ ਕਹਿ ਰਹੇ ਨੇ ਇਹ ਦਰਅਸਲ ਦੇਖਿਆ ਜਾਏ ਤੇ ਉਹਨਾਂ ਦੀ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਨੇ। ਕਰਤਾਰਪੁਰ ਦੀ ਗੱਲ ਹੈ, ਬਹੁਤ ਸਾਰਾ ਇਕੱਠ ਉਸ ਦਿਨ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਚਾਰੋਂ ਪਾਸੇ ਤੋਂ ਸੰਗਤਾਂ ਉਮੜੀਆਂ, ਅੰਦਾਜ਼ੇ ਤੋਂ ਵੱਧ ਸੰਗਤ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਨੂੰ ਆਪਣੇ ਕੋਲ ਬੁਲਾਇਆ, ਆਖਿਆ ਬੇਟਾ ਸੰਗਤ ਬਹੁਤ ਆਈ ਹੈ। ਹਾਂ ਗੁਰਦੇਵ ਪਿਤਾ, ਸੰਗਤ ਬਹੁਤ ਆਈ ਹੈ, ਸਾਡਾ ਮਨ ਇਸ ਸੰਗਤ ਤੇ ਬਹੁਤ ਖੁਸ਼ ਹੈ। ਮਹਾਰਾਜ ਖੁਸ਼ੀ ਦੀ ਗੱਲ ਹੈ ਕਿ ਸੰਗਤ ਨੂੰ ਵੇਖ ਕੇ ਆਪ ਨੂੰ ਖੁਸ਼ੀ ਹੋ ਰਹੀ ਹੈ। ਸ੍ਰੀ ਚੰਦ ਫਿਰ ਜਿਸ ਤੇ ਖੁਸ਼ੀ ਹੋਵੇ ਉਸ ਨੂੰ ਕੁਛ ਦੇਣ ਨੂੰ ਜੀ ਕਰਦਾ ਹੈ। ਹਾਂ ਮਹਾਰਾਜ, ਐਸਾ ਸਿਧਾਂਤ ਹੈ। ਸਾਰੀ ਸੰਗਤ ਨੂੰ ਮਿਠਾਈ ਛਕਾਣੀ ਹੈ, ਮਿਠਾਈ ਦਾ ਲੰਗਰ, ਮਿਸ਼ਟਾਨ ਪ੍ਰਸ਼ਾਦ। श्री चंद कहने लगा महाराज लंगर ते जो कुछ बने होवे वही छकाना पेगा और इतनी सारी संगत इतनी मिठाई कितों आवे अचनचेत बनाउंदिया भी वक्त लगेगा महाराज ये तो मुश्किल है। गुरु नानक देव जी महाराज कहने लगे श्री चंद ए सामने जो जंड दा दरखत है इसके उपर चढ़ जा तेनू जोर दे नाल झोण हिला मिठाइया टपकनगियां थले तू चदरां विछा दे फिर वो मिठाई आपां संगत विच वंडांगे। श्री चंद कहन लगा गुरदेव पिता आप दी उम्र वडेरी हो गई है अनहोनियां गल्लां करन लग पियो दरख्तां तो मिठाई और दरख्त भी जंडदा जिहनूं कोई चंगा फुल भी नहीं लगदा आप कहिंदे नूं मिठाई एक पासे हो गया। साहिब श्री गुरु नानक देव जी महाराज ने अपने दूजे साहबजादे बाबा लखमी दास नूं बुलाया बेटे तू इस दरख्त ते चढ़ जा और हिला झोन मिठाइयां संगत विच वंडनियां ने हाथ जोड़ के। लखमी दास भी कहन लगे गुरुदेव पिता दरख्तां तो मिठाई और दरख्त भी जंडदा जिन्हों कोई माड़ा मोटा चजदा फल भी नहीं लगता वड्डे बिरादर ठीक कहंदे ने आपकी उम्र वडेरी हो गई है अनहोनियां गल्लां करन लग पए। साहिब श्री गुरु नानक देव जी महाराज ने सेवा दी मूर्ति निर्माणता दी मूर्ति भाई लैणे नूं जो संगत विच सब तो अखीर बैठा सी आवाज मारी इशारा कीता भजे होया आया कड़मा ते मत्था टेकया हुकम बहुत संगत आई है लैणा जी इस दरखत ते चढ़ जाओ इनू जोर दा झोणो आपां मिठाइयां वंडणियां ने संगत विच। हुकम मन के जब दरखत ते चढ़न लगे श्री चंद ने रोकया आख्या लैणा जी दरख्तां तो मिठाई अनहोनी गल है जगत की आखेगा पर लैणा जी चढ़दे गए श्री चंद रोकदे ने दरख्तां तो मिठाई नहीं टपकदी तो लैणा जी कहंदे मिठाई टपके भावे ना टपके इस नाल साडा कोई मतलब नहीं असी ते गुरदेव दा हुक्म मनना है बस हुक्म मन के खुशी लैनी है वचन मन के खुशी लैनी है। गुरु अंगद देव जी महाराज वाकई गुरु नानक दी खुशी लै सके गुरु नानक दी प्रसन्नता दे पात्र बन सके और ये उन्हां दा सलोक जो है उन्हां दे किरदार नूं ही सामने उजागर करदा है कि चाकर लगे चाकरी नाले गारबवाद चाकर एक ते चाकरी करे सेवा करे पर सेवा करन दे नाल नाल सेवा दा ही हंकार करे गर्व प्रगट करे ते सिर्फ सेवा दा हंकार ही नहीं गल्लां करे घनेरियां जरूरत तो ज्यादा बोल बोले जिन्ना बोलां दी लोड़ ही नहीं ओ बोले और बोलां दे च अहंकार प्रगट करे गल्लां करे घनेरियां कसम ना पाए सा ए मालक दी खुशी नहीं ले सकेगा ए मालक दी प्रसन्नता नहीं ले सकेगा फिर किस तरह लवे आप गवाए सेवा करे ता किछ पाए मान अपने आप नूं गवा के अपने अहंकार नूं गवा के सेवा विच लीन होवे ता किथे जाके अध्यात्मक मान प्राप्त करेगा अध्यात्मक रस प्राप्त करेगा। नानक जिसनू लगा तिस मिले लगा सो प्रवान जिस दी सेवा विच ए लग्या है बस उस दी सेवा विच ही लग जाए प्रवान हो जाएगा कबूल हो जाएगा वही प्रवान है जो जिस दी सेवा विच लगा है बस एक लीन एक अवस्था बना के सेवा कर रहे है। दूजा श्लोक जो दूजे पातशाह दा है वो ए है नाल इयाने दोस्ती कदे ना आवे रास कहने दुश्मनी ते मित्रता बराबरी दे तल ते चाहीदी है अगर तल बराबरी दा नहीं तो अक्सर देखने दे चाया है वो दोस्ती भी सफल नहीं आउंदी और वो दुश्मनी भी किसी हद तक بے مزہ ہوندی ہے. ایک کمزور تے طاقتور دی دشمنی بے مینی ہے. ایک مورک تے سیانے دی دشمنی دراصل اے ایسی ہے. صاحب شری گرو نانک دیو جی مہاراج کہندے نے کہ جیسے پانی دی لکیر ہوئے وہ کوئی ٹھہر دی تھوڑی ہے. اس وچ اے نہیں کہہ رہے کہ چھوٹے دا وڈے نال سمبندھ نہ ہوئے یا وڈے دا چھوٹے نال پیار نہ ہوئے. مہاراج کہندے نے جس نوں کہندے نے مترتا جس نوں کہندے نے دوستی اوتے برابری دے ہی تل تے ہوندی ہے. کچھ نہ کچھ برابری چاہی دی ہے. اسی دیکھ رہے ہاں کدھرے دو پرشاں دے دھن دی برابری تے نہیں پر گناہ دی برابری ہے دوستی ہو سکدی ہے. دو پرشاں دے ذات پات دی برابری تے نہیں پر کلا تے گیان دی برابری ہو سکدی ہے. سیانپ دی برابری ہو سکدی ہے کیونکہ ورگ صرف دھن دا نہیں ورگ صرف سوپن دا نہیں تے ورگ صرف سیانپ دا ہی نہیں ورگ صرف کلا دا ہی نہیں انیکاں ورگ نے. کسے بھی تل تے دو ورگ آپس وچ میل کھاون تے پھر دوستی ہو سکدی ہے پر کوئی ورگ میل نہیں کھاندا. اسی دیکھ رہے ہاں کرشن تے سدامے دی دوستی اے ٹھیک ہے کہ دھن کر کے سداما تے کرشن دا کوئی میل نہیں. او راجہ ہے اس دے کول کچھ بھی نہیں رہن دی چنگی کٹیا بھی نہیں. او کنچن دے محل تے موتیاں دے امبار وچ رہ رہا ہے. اے دے کول دو وقت دی روٹی بھی نہیں لیکن اتہاس ساکشی ہے دوستی بڑی گوڑی مترتا بڑی گوڑی کہ جگت دے تمام رہبری پرش کہندے نے مترتا اتھے گوڑی ہوندی ہے جتھے برابری دا تل ہوئے. تو کچھ نہ کچھ برابری دا تل ہے. او کی ہے گیان دا تل دوہاں دا برابر ہے. جو کرشن کول گیان ہے وہ سدامے کول بھی ہے. جڑے دیوی گن کرشن دے کول نے وہ سدامے کول بھی نے. جڑی لمبی سوج سمجھ کرشن کول ہے وہ لمبی سوج سمجھ سدامے کول بھی ہے. جو انکھ تے سور بیرتا کرشن کول ہے وہ انکھ سدامے کول بھی ہے. گیا ضرور ہے مفلس ضرور سی پر زبان تو منگیا نہیں اس نے. یہ انکھ ہے اور جتھے اس طرح دی انکھ دی برابری ہوئے سور بیرتا دی برابری ہوئے دیوی گناہ دی برابری ہوئے گیان دی برابری ہوئے اتنی برابری سی کی ہویا جے دھن دی برابری نہیں کی ہویا جے راج پاٹھ دی برابری نہیں. دوستی اتھے ہی گوڑی ہوئے گی جتھے کچھ نہ کچھ برابر ہے. ایک بچے تے بڈھے دی بھی دوستی ہو سکتی ہے اگر اندرونی گیان دی برابری ہو جائے سیانپ دی جو ہے برابری ہو جائے. اور ایسا بھی ہو سکتا ہے کہ دو بڈھیاں دے وچ بھی دوستی نہ ہوئے. ایک بڈھا بہت سیانا ہے عالم ہے اور ایک کبڈ ہے موڑ ہے نہیں ہوئے گی مشکل ہے. ہو بہو یہی گل گرو انگد دیو جی مہاراج فرمان پہ کر دینے کہ مترتا لئی کچھ نہ کچھ برابری دا ورگ چاہی دے. ورنہ مترتا ہونی بہت اوکھی ہے بہت اوکھی ہے. تو سدگر دیو جی مہاراج صاحب شری گرو انگد دیو جی دے اے واک آپ کہندے نے کہ مترتا لئی برابری دا تل چاہی دے. جو جی ہوئے سو اگوے موقع کے آواؤ بیجے دکھ منگے امرت ویکھو ایو نیاؤ نال ایانے دوستی وڈا روسو نیو پانی اندر لیک جاؤں تس دا تھاؤ نہ تھیو. بڑے قیمتی ادارن گرو انگد دیو جی مہاراج نے دتے نے. دوستی دی روپ ریکھا بیان کرن تو پہلے آپ کہندے نے کہ منک دے انتش کرن دے جو کچھ ہوندا ہے زبان اوہی کچھ پرگٹ کر دی ہے. اے نہیں کہ زبان نے جو کچھ کہہ دیتا ہے تے منک اے آکھے نہیں یہ میرے اندر نہیں سی میں ایویں ہی کڑ دیتا ہے. نہیں ایویں تے نکل ہی نہیں سکدا. زبان جو بیان کر دی ہے اے بیکھری ہے. اس تو پہلے اے بول کنٹھ دے چوندے نے انہوں مدما کہندے نے. اس تو پہلے اے بول ہردے دے چوندے نے. ਇਹਨੂੰ ਪਸੰਤੀ ਕਹਿੰਦੇ ਨੇ ਔਰ ਇਸ ਤੋਂ ਪਹਿਲੇ ਇਹ ਬੋਲ ਨਾਭੀ ਦੇ ਚਾਹੁੰਦੇ ਨੇ ਇਸ ਨੂੰ ਪਰਾ ਕਹਿੰਦੇ ਨੇ ਪਰਾ ਪਸੰਤੀ ਮਧਮਾ ਬੈਖਰੀ ਹੁਣ ਜ਼ਬਾਨ ਚੋਂ ਬੋਲ ਪ੍ਰਗਟ ਹੋ ਗਏ ਤੇ ਬੰਦਾ ਆਖੇ ਮੇਰੇ ਅੰਦਰ ਹੀ ਨਹੀਂ ਸਨ ਮੈਂ ਐਵੇਂ ਕਹਿ ਦਿੱਤੇ ਨੇ ਤੇ ਮਿੱਤਰਾ ਤੂੰ ਬੁਰਾ ਨਾ ਮਨਾਈ ਪਰ ਸਵਾਲ ਪੈਦਾ ਹੁੰਦਾ ਹੈ ਅੰਦਰ ਨਹੀਂ ਤੂੰ ਜ਼ਬਾਨ ਬਿਆਨ ਹੀ ਨਹੀਂ ਕਰ ਸਕਦੀ ਪ੍ਰਗਟ ਹੀ ਨਹੀਂ ਹੋ ਸਕਦੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਜਾਣਕਾਰੀ ਦੇ ਰਹੇ ਨੇ ਕਿ ਜਿਸ ਵਕਤ ਜਿਹੜੇ ਬੋਲ ਜ਼ਬਾਨ ਚੋਂ ਨਿਕਲੇ ਨੇ ਕਮ ਸੇ ਕਮ ਉਸ ਵਕਤ ਤੇ ਉਹ ਬੋਲ ਅੰਦਰ ਸਨ ਵਰਨਾ ਨਿਕਲ ਹੀ ਨਾ ਸਕਦੇ ਟੰਕੀ ਵਿਚ ਪਾਣੀ ਨੇ ਤੋ ਟੂਟੀ ਦੇ ਰਾਹੀਂ ਨਿਕਲੇਗਾ ਨਹੀਂ ਟੰਕੀ ਜੋ ਹੈ ਉਹ ਤੇ ਨਾਭੀ ਹੈ ਔਰ ਇਹ ਟੂਟੀ ਜ਼ਬਾਨ ਹੈ ਇਹਨੂੰ ਖੋਲਾਂਗੇ ਤੋ ਅੰਦਰ ਦਾ ਪਾਣੀ ਹੀ ਬਾਹਰ ਆਵੇਗਾ ਅੰਦਰ ਗੰਦ ਹੈ ਤੋ ਬੋਲ ਗੰਦੇ ਨਿਕਲਣਗੇ ਅੰਦਰ ਸਵੱਛਤਾ ਹੈ ਤੋ ਬੋਲ ਪਾਵਨ ਨਿਕਲਣਗੇ ਪਵਿੱਤਰ ਨਿਕਲਣਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਫਰਮਾਨ ਜੋ ਜੀ ਹੋਏ ਸੋ ਉਗਵੇ ਮੋਹਕਾ ਕਿਆ ਵਾਹ ਜੋ ਕੁਛ ਮਨੁੱਖ ਦੇ ਜੀਵ ਦੇ ਚ ਆਉਂਦਾ ਹੈ ਉਹੀ ਮੂੰਹ ਚੋਂ ਨਿਕਲਦਾ ਹੈ ਉਹੀ ਹਵਾ ਦੀ ਤਰ੍ਹਾਂ ਉਹ ਬੋਲ ਜੋ ਹੈ ਨਿਕਲਦੇ ਨੇ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਉਹਨਿਆਂ ਇਨਸਾਫ਼ ਦੀ ਗੱਲ ਵੇਖੋ ਸਾਹਿਬਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਬੀਜ ਦਾ ਜ਼ਹਿਰ ਹੈ ਮੰਗਦਾ ਅੰਮ੍ਰਿਤ ਹੈ ਬੋਲਦਾ ਕੌੜਾ ਹੈ ਚਾਹੁੰਦਾ ਦੋਸਤੀ ਹੈ ਮਿੱਤਰਤਾ ਬੋਲਦਾ ਰੁੱਖਾ ਹੈ ਤੇ ਚਾਹੁੰਦਾ ਮੇਰੀ ਦੋਸਤੀ ਹੋਵੇ ਕੌੜੇ ਬੋਲਣ ਵਾਲੇ ਮਨੁੱਖ ਦੀ ਜਗਤ ਵਿਚ ਕਿਧਰੇ ਵੀ ਦੋਸਤੀ ਨਹੀਂ ਆਉਂਦੀ ਹਾਂ ਦੁਸ਼ਮਣੀ ਤੇ ਵੱਧ ਸਕਦੀ ਹੈ ਦੋਸਤੀ ਨਹੀਂ ਮਿੱਤਰਤਾ ਨਹੀਂ ਇਸ ਵਾਸਤੇ ਸਾਹਿਬ ਕਹਿੰਦੇ ਦੇਖੋ ਇਹ ਨਿਆਓ ਬੀਜ ਦਾ ਜ਼ਹਿਰ ਹੈ ਮੰਗਦਾ ਅੰਮ੍ਰਿਤ ਹੈ ਨੀਅਤ ਭੈੜੀ ਹੈ ਔਰ ਫਲ ਚੰਗੇ ਮੰਗਦਾ ਹੈ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਜੋ ਮਨੁੱਖ ਹੈ ਤੇ ਦੂਸਰੇ ਤਲ ਤੇ ਕੋਈ ਸਿਆਣਾ ਹੋਵੇ ਦੋਸਤੀ ਨਿਭੇਗੀ ਨਹੀਂ ਇਸ ਤਰ੍ਹਾਂ ਦਾ ਜੋ ਇਆਣਾ ਮਨੁੱਖ ਹੈ ਨਾਦਾਨ ਮਨੁੱਖ ਹੈ ਉਸ ਦੇ ਨਾਲ ਕਿਸ ਤਰ੍ਹਾਂ ਦੋਸਤੀ ਨਿਭੇਗੀ ਜਿਸ ਦੀ ਨੀਅਤ ਠੀਕ ਨੇ ਜਿਸ ਦੇ ਅੰਦਰ ਬੋਲ ਕੌੜੇ ਨੇ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇਹੋ ਵਰਤੇ ਵੇਖੋ ਕੋ ਨਿਰਜਾਸ ਮਹਾਰਾਜ ਕਹਿੰਦੇ ਨਿਰਣਾ ਕਰਕੇ ਵੇਖ ਲੋ ਕਿ ਇਆਣੇ ਨਾਲ ਵੱਡੇ ਦੀ ਦੋਸਤੀ ਨਿਭੇਗੀ ਨਹੀਂ ਇੱਕ 80 ਸਾਲ ਦਾ ਬੁੱਢਾ ਹੈ ਇੱਕ 5 ਸਾਲ ਦਾ ਬੱਚਾ ਹੈ ਦੋਸਤੀ ਨਹੀਂ ਹੋ ਸਕਦੀ ਸੰਬੰਧ ਹੋ ਸਕਦਾ ਹੈ ਪਿਤਾ ਪੁੱਤਰ ਦਾ ਸੰਬੰਧ ਹੋ ਸਕਦਾ ਹੈ ਪੋਤਰੇ ਤੇ ਦਾਦੇ ਦਾ ਦੋਸਤੀ ਨਹੀਂ ਹੋ ਸਕਦੀ ਮਿੱਤਰਤਾ ਨਹੀਂ ਹੋ ਸਕਦੀ ਮਿੱਤਰਤਾ ਤੋਂ ਮੁਰਾਦ ਹੈ ਇੱਕ ਮਿੱਕ ਹੋ ਜਾਣਾ ਤੂੰ ਉਸ 5 ਸਾਲ ਦੇ ਬੱਚੇ ਦਾ ਔਰ ਉਸ 80 ਸਾਲ ਦੇ ਬੁੱਢੇ ਦਾ ਕੋਈ ਵੀ ਵਰਗ ਮੇਲ ਨਹੀਂ ਖਾਂਦਾ ਕਿਸੇ ਤਰ੍ਹਾਂ ਦਾ ਵੀ ਮੇਲ ਨਹੀਂ ਜੁੜਦਾ ਨਾ ਗੁਣ ਦਾ ਕਲਾ ਦਾ ਸਿਆਣਪ ਦਾ ਬੋਲਾਂ ਦਾ ਕੁਛ ਵੀ ਤੇ ਤਾਲਮੇਲ ਨਹੀਂ ਬੈਠਦਾ ਸੋਚਣੇ ਦਾ ਮੂਲ ਗੱਲ ਤੇ ਸੋਚਣੇ ਦੀ ਹੈ ਤੋ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਜੈਸੇ ਇੱਕ ਬਿਰਧ ਤੇ ਇੱਕ ਇਆਣਾ ਨਾਦਾਨ ਬੱਚਾ ਦੋਸਤੀ ਨਹੀਂ ਹੋ ਸਕਦੀ ਇਸ ਤਰ੍ਹਾਂ ਮੂਰਖ ਤੇ ਸਿਆਣਾ ਇਹ ਵੀ ਇਸ ਤਰ੍ਹਾਂ ਨੇ ਇੱਕ ਬਜ਼ੁਰਗ ਹੈ ਇੱਕ ਨਾਦਾਨ ਹੈ ਇੱਥੇ ਉਮਰ ਕਰਕੇ ਇਆਣਾ ਤੇ ਵੱਡਪਣਾ ਨਹੀਂ ਲੈਣਾ ਉਹੀ ਬਜ਼ੁਰਗ ਹੈ ਵੱਡਾ ਹੈ ਮਹਾਨ ਹੈ ਜਿਸ ਦੀ ਅਕਲ ਮਹਾਨ ਹੈ ਉਹੀ ਇਆਣਾ ਹੈ ਨਾਦਾਨ ਹੈ ਜੋ ਸਰੀਰ ਤੋਂ ਤੇ ਕੰਮ ਲੈਂਦਾ ਹੈ ਅਕਲ ਤੋਂ ਨਹੀਂ ਲੈਂਦਾ ਵਿਚਾਰ ਤੋਂ ਨਹੀਂ ਲੈਂਦਾ ਜਿਹਦੇ ਬੋਲਾਂ ਨਾਲ ਅਕਲ ਨਹੀਂ ਨਿਆਣਾ ਹੈ ਜਿਹਦੇ ਵੇਖਣ ਵਿਚ ਅਕਲ ਨਹੀਂ ਸਿਰਫ ਅੱਖ ਵੇਖ ਰਹੀ ਹੈ ਅੱਖ ਦੇ ਰਾਹੀਂ ਅਕਲ ਨਹੀਂ ਵੇਖ ਰਹੀ ਨਿਆਣਾ ਹੈ ਸਿਰਫ ਕੰਨ ਸੁਣ ਰਹੇ ਨੇ ਤੇ ਸਰੋਤ ਵਿਚ ਅਕਲ ਸਮਿਲਿਤ ਨਹੀਂ ਤੋ ਇਹ ਨਿਆਣਾ ਹੈ ਸਿਰਫ ਜ਼ਬਾਨ ਬੋਲ ਰਹੀ ਹੈ ਪਰ ਇਸ ਬੋਲਣ ਵਿਚ ਅਕਲ ਨਹੀਂ ਤੋ ਇਹ ਨਿਆਣੇ ਦੇ ਬੋਲ ਨੇ ਔਰ ਜਿਤਨਾ ਅਸੀਂ ਦੇਖਦੇ ਹਾਂ ਸਰੀਰਕ ਤਲ ਤੇ ਕੰਮ ਉਮਰ ਮਨੁੱਖ ਆਉਂਦਾ ਹੈ ਮਾਸੂਮ ਬੱਚਾ ਹੈ ਉਹਦੇ ਵੇਖਣ ਵਿਚ ਅਕਲ ਨਹੀਂ ਹੈ ਅਗਰ ਅਕਲ ਹੋਵੇ ਤੋ ਅੱਗ ਵਿਚ ਹੱਥ ਪਾਉਣ ਦਾ ਮਤਲਬ ਹੀ ਨਹੀਂ ਹੈ ਉਹਦੇ ਬੋਲਣ ਵਿਚ ਅਕਲ ਨਹੀਂ ਹੈ ਉਹਦੇ ਸੁਣਨ ਵਿਚ ਅਕਲ ਨਹੀਂ ਹੈ ਉਹਦੇ ਚੱਲਣ ਵਿਚ ਅਕਲ ਨਹੀਂ ਹੈ ਉਹਦੇ ਕਰਨ ਵਿਚ ਅਕਲ ਨਹੀਂ ਹੈ ਤੇ ਜਿਸ ਦੇ ਕਿਸੇ ਵੀ ਕਰਮ ਦੇ ਨਾਲ ਅਕਲ ਜੁੜੀ ਹੋਈ ਨਹੀਂ ਤੇ ਜਿਸ ਦੇ ਸਾਰੇ ਕਰਮਾਂ ਦੇ ਨਾਲ ਅਕਲ ਜੁੜੀ ਹੋਵੇ ਇਸ ਤਰ੍ਹਾਂ ਦੇ ਦੋ ਮਨੁੱਖਾਂ ਦੀ ਦੋਸਤੀ ਨਹੀਂ ਹੋਵੇਗੀ ਮਿੱਤਰਤਾ ਨਹੀਂ ਹੋਵੇਗੀ महाराज कहते नाल याने दोस्ती कदे ना आवे रास जेहा जाने तेहो वरते वेखो को निर्दास। ईरान दे सूफी संत ने ते साफ कह दिता बुजुर्गी बा अकलस्त नके बासाल तवंगरी बा दिलस्त नके बा माल। बुजुर्गी अकल तो नापनी चाहिए उम्र तो नहीं, एक किन्ने साल दा है। सालां नूं सामने रख के किसे नूं बुजुर्गी दा लकब देण दी लोड़ नहीं, उदी अकल नापनी चाहिए है। इदी सोचनी कितनी बुलंद है। फिर अमीरी नूं नापना है तां उदी महल माड़ियां नापण दी लोड़ नहीं, उदी धन संपदा नूं तोलण दी लोड़ नहीं। तवंगरी बा दिलस्त नके बा माल, तवंगरी जो अमीरी है वो दिल नू नापो कि इसका दिल किन्ना क वड्डा है। अरबां खरबां दी संपदा दा मालिक है, दिल इतना छोटा है कि उदे च भला लई थां कोई नहीं, मां बाप लई भी जगह कोई नहीं। उसकी धन दौलत, उसकी शौहरत, उसके दुनियावी सुख, उदे च वो मां बाप नू हिस्सादार बनाण नू राजी नहीं, भरा नू भी नेड़े ढुकांदा नहीं। तो शेख सादी साहब कहते ने अमीर आखण की लोड़ नहीं, इहदा तो दिल बहुत छोटा है, दिल बहुत छोटा है। जिसका दिल वड्डा होवे दौलत थोड़ी है, धन संपदा थोड़ी है, पर दिल बहुत वड्डा है। बस इसे नूं ही अमीर कहते ने। बाबा फरीद कहते ने अणहोंदा आप वंडाए कोई ऐसा भगत सदा है। बाबा फरीद है ते इसने कुल अद्धी रोटी ते भुख इसनों पूरी लगी हुई है, पर अद्धी दे चों भी अद्धी वंड दिती है। अणहोंदा आप वंडाए है नहीं, फिर भी वंड रहा है। भुख पूरी लगी हुई है, रोटी अद्धी है, फिर भी अद्धी वंड के दे रहा है। बाबा फरीद कहने मैं इस भगत तो सदके जाना, ये धार्मिक मनुख है, ये तो अमीर है, ये तो महान अमीर मनुख है, पर अरबां खरबां दी जायदाद है ते फिर भी भरा दे मूंह दा टुक्कर खो रहा है, पड़ोसी दे मूंह दी रोटी खो रहा है। इनू अमीर कहना अमीरी दी तोहीन है, इनू दौलतमंद कहना दरअसल धनवान दी तोहीन है। इस वास्ते ए फकीर कहिंदा है तवंगरी बा दिलस्त नके बा माल। माल असबाब तो अमीरी नहीं, दिल तो है। किसका दिल किन्ना कु वड्डा है। तो साहिब गुरु अंगद देव जी महाराज का जो है फरमान, बुजुर्गी जड़ी है वो अकल तो है। दो अकलमंद मनुखां विच दोस्ती हो सकती है, मूर्ख ते अकलमंद दी दोस्ती बहुत लंबी नहीं चल सकती। नाल याने दोस्ती कदे ना आवे रास जेहा जाने तेहो वरते वेखो को निरजास। फिर गुरु अंगद देव जी एक होर उदाहरण देंदे ने, वस्तु अंदर वस्त समावे दूजी होवे पास। एक भांडे विच जो वस्तु पई हुई है ते उस विच विपरीत कोई दूसरी वस्तु असी पाना चाहते हैं तो ताही पै सकेगी, पहले पई हुई कट देगी। एक भांडे विच शराब पई है, उस विच दूध पाना है तो शराब कढ़नी पड़ेगी। उसे भांडे च अगर शराब पा देते तो दूध दूध नहीं रहेगा, शराब शराब नहीं रहेगी। दरअसल पई हुई वस्तु एक पासे कढ़नी पड़ेगी। इसनू कहिंदे ने सजाती मेल होंदा है, विजाती मेल होंदा ही नहीं। रोशनी विच रोशनी समा सकदी है, रोशनी ते अंधकार दा कोई मेल नहीं। पानी विच पानी समा सकदा है, पानी ते तेल दा कोई मेल नहीं। अगर मिला दिता तेल वख दिखाई देगा, वो एक मिक नहीं हो सकनगे क्योंकि दोवें विरोधी ने। देखण नूं सानू ही दिखाई देगा कि एक मिक ने, पर फिर भी वो एक नहीं ने। दरवाजे नूं जद लोहे दी किल ठोकी है ते असी ऐसी तरक खड़ी कर सकदे हां, लोहा लकड़ दे समा गया, लकड़ होर जिनस है, लोहा होर जिनस है, पर नहीं, लोहे दी किल नूं जब ठोकिया गया लकड़ सुकड़ के एक पासे हो गई है, लोहे ने अपनी थां बना ली है। जिस थां ते लोहे दी किल है उत्थे लकड़ कतई नहीं है। ਹਾਂ ਲੋਹੇ ਵਿੱਚ ਲੋਹਾ ਸਮਾ ਸਕਦਾ ਹੈ, ਲੋਹਾ ਲੱਕੜ ਵਿੱਚ ਨਹੀਂ ਸਮਾ ਸਕਦਾ। ਇੱਕ ਈਸ਼ਵਰੀ ਨਿਯਮ ਕਿ ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਨਹੀਂ ਆਉਂਦਾ। ਗੁਣ ਵਿੱਚ ਗੁਣ ਸਮਾ ਸਕਦੇ ਨੇ, ਗੁਣ ਵਿੱਚ ਔਗੁਣ ਨਹੀਂ ਸਮਾ ਸਕਦੇ। ਔਗੁਣਾਂ ਵਿੱਚ ਔਗੁਣ ਸਮਾਣਗੇ, ਗੁਣਾਂ ਵਿੱਚ ਗੁਣ ਸਮਾਣਗੇ, ਰੋਸ਼ਨੀ ਵਿੱਚ ਰੋਸ਼ਨੀ ਸਮਾਵੇਗੀ। ਅੰਧੇਰੇ ਵਿੱਚ ਹੋਰ ਅੰਧੇਰਾ ਕੀਤਾ ਜਾ ਸਕਦਾ, ਪਰ ਕੋਈ ਆਖੇ ਅੰਧਕਾਰ ਤੇ ਪ੍ਰਕਾਸ਼ ਨੂੰ ਇਕੱਠਿਆਂ ਰੱਖਣਾ ਹੈ, ਇਹ ਔਖੀ ਗੱਲ ਹੈ। ਕਲਪਨਾ ਦੀ ਦੁਨੀਆਂ ਤੇ ਹੋ ਸਕੇਗਾ, ਵਾਸਤਵਿਕ ਨਹੀਂ ਹੋ ਸਕੇਗਾ। ਇਸ ਨੂੰ ਇੱਕ ਸੋਹਣੇ ਉਦਾਹਰਣ ਦੇ ਨਾਲ ਮਹਾਂਪੁਰਸ਼ਾਂ ਨੇ ਸਮਝਾਇਆ ਕਿ ਇੱਕ ਫਕੀਰ ਰੋਜ਼ ਸਵੇਰੇ ਦੁਆਰ ਦੁਆਰ ਤੇ ਭਿਕਸ਼ਾ ਮੰਗਣ ਲਈ ਜਾਂਦਾ ਸੀ। ਅੱਜ ਅਜੀਬੋ ਗਰੀਬ ਘਟਨਾ ਘਟ ਗਈ। ਇੱਕ ਦੁਆਰ ਤੇ ਉਸਨੇ ਦਸਤਕ ਦਿੱਤੀ, ਇੱਕ ਬੀਬੀ ਨੇ ਦੁਆਰ ਖੋਲਿਆ, ਚੁਟਕੀ ਆਟੇ ਦੀ ਭਿਕਸ਼ਾ ਪਾਤਰ ਵਿਚ ਪਾਈ, ਫਕੀਰ ਚੱਲ ਪਿਆ। ਇਹ ਬੀਬੀ ਕਹਿਣ ਲੱਗੀ, ਫਕੀਰ ਭਿਕਸ਼ਾ ਲੈ ਕੇ ਚੱਲ ਪਿਆ, ਕੁਛ ਗਿਆਨ ਦੀ ਗੱਲ ਸੁਣਾ, ਕੁਝ ਪ੍ਰਮਾਤਮਾ ਦੀ ਗੱਲ ਸੁਣਾ, ਕੁਛ ਦੇ ਕੇ ਜਾ। ਇਸ ਤਰ੍ਹਾਂ ਕੀ ਸਵਾਰਥੀ ਬਣਨਾ? ਫਕੀਰ ਨੇ ਗੱਲ ਸੁਣੀ, ਆਖਿਆ ਕੱਲ ਰੱਬ ਦੀ ਚਰਚਾ ਕਰਾਂਗੇ, ਕੱਲ ਕੱਲ ਤੱਕ ਉਡੀਕ ਕਰਸ਼। ਇਹ ਬੀਬੀ ਕਹਿਣ ਲੱਗੀ, ਫਿਰ ਹੋਰ ਘਰਾਂ ਚ ਨਾ ਜਾਵੀ, ਪਹਿਲੇ ਇੱਥੇ ਹੀ ਆਵੀ। ਮੈਂ ਤੇਰਾ ਇਹ ਭਿਕਸ਼ਾ ਪਾਤਰ ਖੀਰ ਦੇ ਨਾਲ ਭਰ ਦਿਆਂਗੀ। ਸਮੇਂ ਸਿਰ ਫਕੀਰ ਪਹੁੰਚਿਆ, ਦੁਆਰ ਤੇ ਦਸਤਕ ਦਿੱਤੀ ਹੈ, ਭਰਿਆ ਹੋਇਆ ਕਟ ਖੀਰ ਦਾ ਕਰਮੰਡਲ ਬੀਬੀ ਬਾਹਰ ਲੈ ਆਈ ਹੈ। ਸਾਧੂ ਨੇ ਭਿਕਸ਼ਾ ਪਾਤਰ ਅੱਗੇ ਕੀਤਾ ਹੈ, ਕੰਬਣੀ ਛਿੜ ਗਈ ਇਸ ਬੀਬੀ ਨੂੰ, ਹੱਥ ਰੁਕ ਗਏ। ਸਾਧੂ ਕਹਿੰਦੇ, ਖੀਰ ਪਾ ਦੇ ਮੇਰੇ ਭਾਂਡੇ ਚ। ਨਹੀਂ ਫਕੀਰ ਸਾਈ, ਤੁਹਾਡੇ ਇਸ ਬਰਤਨ ਵਿਚ ਤੇ ਬਿਸ਼ਟ ਹੈ, ਗੰਧ ਹੈ, ਖੀਰ ਅੰਮ੍ਰਿਤ ਹੈ। ਮੈਂ ਇਹ ਅੰਮ੍ਰਿਤ ਇਸ ਗੰਧ ਵਿਚ ਕਿਸ ਤਰ੍ਹਾਂ ਪਾ ਦਿਆਂ? ਫਕੀਰ ਉੱਚੀ ਆਵਾਜ਼ ਹੋ ਕੇ ਬੋਲਣ ਲੱਗਾ, ਬੀਬੀ ਜੈਸੇ ਮੇਰੇ ਇਸ ਗੰਦੇ ਭਾਂਡੇ ਵਿਚ ਜਿਸ ਵਿਚ ਗੰਧ ਪਈ ਹੈ ਤੂੰ ਅੰਮ੍ਰਿਤਮਈ ਖੀਰ ਨਹੀਂ ਪਾ ਸਕਦੀ, ਤੇਰੇ ਗੰਦੇ ਹਿਰਦੇ ਵਿਚ ਮੈਂ ਅੰਮ੍ਰਿਤਮਈ ਨਾਮ ਪਾਵਾਂ ਤੇ ਕਿਸ ਤਰ੍ਹਾਂ ਪਾਵਾਂ, ਅੰਮ੍ਰਿਤਮਈ ਗਿਆਨ ਪਾਵਾਂ ਤੇ ਕਿਸ ਤਰ੍ਹਾਂ ਪਾਵਾਂ? ਤੂੰ ਖੀਰ ਮੈਨੂੰ ਤਾਂ ਦੇਵੇਂਗੀ, ਮੈਂ ਇਸ ਭਾਂਡੇ ਨੂੰ ਸਾਫ਼ ਕਰਾਂਗਾ, ਮੈਂ ਗੱਲ ਰੱਬ ਦੀ ਤਾਂ ਤੈਨੂੰ ਸੁਣਾਵਾਂਗਾ, ਤੂੰ ਆਪਣੀ ਨੀਅਤ ਠੀਕ ਕਰੇਂਗੀ, ਤੂੰ ਆਪਣੀ ਭਾਵਨਾ ਠੀਕ ਕਰੇਂਗੀ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਦੂਜੀ ਵਿਪਰੀਤ ਚੀਜ਼ ਇੱਕ ਪਾਸੇ ਕਰੀਏ ਤਾਂ ਹੀ ਵਸਤੂ ਉਸਦੇ ਸਮਾ ਸਕਦੀ ਹੈ, ਝੂਠ ਨੂੰ ਇੱਕ ਪਾਸੇ ਕਰੀਏ ਤਾਂ ਹੀ ਸੱਚ ਸਮਾ ਸਕੇਗਾ। ਇਸੇ ਤਰੀਕੇ ਨਾਲ ਦੁਰਾਚਾਰ ਨੂੰ ਇੱਕ ਪਾਸੇ ਕਰੀਏ ਤਾਂ ਹੀ ਸਦਾਚਾਰ ਸਮਾ ਸਕੇਗਾ, ਤੇ ਕੋਈ ਆਖੇ ਦੋਹਾਂ ਨੂੰ ਇਕੱਠਾ ਰੱਖਣਾ, ਇਹ ਦੋਵੇਂ ਵਿਪਰੀਤ ਨੇ, ਇੱਕ ਥਾਂ ਤੇ ਨਹੀਂ ਰਹਿਣਗੇ। ਵਿਨਿਮਰਤਾ ਤੇ ਅਹੰਕਾਰ ਯਕ ਜਾ ਨਹੀਂ ਰਹਿ ਸਕਦਾ, ਲੋਭ ਤੇ ਸੰਤੋਸ਼ ਇੱਕ ਥਾਂ ਤੇ ਨਹੀਂ ਰਹਿ ਸਕਦੇ, ਔਰ ਇਸੇ ਤਰੀਕੇ ਨਾਲ ਕ੍ਰੋਧ ਤੇ ਬੀਰ ਰਸ ਇੱਕ ਭਾਂਡੇ ਚ ਨਹੀਂ ਰਹਿ ਸਕਦੇ। ਇੱਕ ਨੂੰ ਤੇ ਰੁਖਸਤ ਕਰਨਾ ਹੀ ਪਏਗਾ, ਕਿਉਂਕਿ ਦੋਵੇਂ ਵਿਪਰੀਤ ਨੇ। ਹੂ ਬਹੂ ਇਹੀ ਗੱਲ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਵਾਕ ਦੇ ਵਿਚ ਕਹਿ ਰਹੇ ਨੇ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਸਾਹਿਬ ਛੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਉਹ ਜੋ ਹੁਕਮੀ ਪ੍ਰਮਾਤਮਾ ਦਾ ਜੋ ਹੁਕਮ ਚੱਲਦਾ ਹੈ, ਉਸ ਹੁਕਮੀ ਦੇ ਹੁਕਮ ਦੇ ਅੱਗੋਂ ਤੇਰਾ ਹੁਕਮ ਨਹੀਂ ਚੱਲ ਸਕਦਾ, ਹੁਕਮ ਵਿਚ ਹੁਕਮ ਨਹੀਂ ਸਮਾਵੇਗਾ। ਜੇ ਤੂੰ ਦੋ ਹੁਕਮ ਨੂੰ ਇਕੱਠਾ ਕਰਨਾ ਚਾਹੇ ਇੱਕ ਥਾਂ ਤੇ, ਮੁਸ਼ਕਿਲ ਹੈ। ਹੁਕਮੀ ਦਾ ਹੀ ਹੁਕਮ ਚੱਲੇਗਾ, ਤੇਰੀ ਅਰਦਾਸ ਚੱਲ ਸਕਦੀ ਹੈ, ਤੇਰਾ ਹੁਕਮ ਨਹੀਂ ਚੱਲ ਸਕਦਾ। ਤੇਰੀ ਪ੍ਰਾਰਥਨਾ ਚੱਲ ਸਕਦੀ ਹੈ, ਤੇਰਾ ਹੁਕਮ ਨਹੀਂ ਚੱਲ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਸਾਹਿਬ ਛੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਅਰਦਾਸ ਹੀ ਕਹਿਣਾ ਬਣਦੀ ਹੈ, ਤੈਨੂੰ ਅਰਦਾਸ ਹੀ ਜੋ ਹੈ ਕਰਨੀ ਚਾਹੀਦੀ ਹੈ। ਫਿਰ ਆਖਿਰ ਵਿਚ ਸਤਿਗੁਰ ਕਹਿੰਦੇ ਨੇ, ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ। ਜੋ ਕੂੜ ਦੀ ਕਮਾਈ ਕਰਦਾ ਹੈ, ਭਾਵ ਜੀਵਨ ਦੇ ਪੱਖ ਪੱਖ ਦੇ ਝੂਠ ਹੀ ਝੂਠ ਹੈ, آخر جھوٹا ہو جاندا ہے، خوار ہو جاندا ہے، نانک صفت وگاس تے جو پرماتما دی صفت و صلاح کردا ہے اس دے کول کھیڑا ہوندا ہے، اس کول خوشی ہوندی ہے، اس دے کول آنند ہوندا ہے اور اس دے کول پرفلتا ہوندی ہے۔
محلہ دوجا نانکیاں نے دوستی وڈا رشن نے پانی اندر لکھ جوں تس دا تھا نہ تھےو ملہ دوجا ہوئے آنا کرے کم آنس کے راس جے اک اد چنگی کرے دوجی بھیوے راس پوڑی چاکر لگے چاکری جے چلے خسمے بھائے حرمت تسنو اگلی او وجو بے دونا کھائے خسمے کرے برابری پھر غیرت اندر پائے وجو گوائے اگلا موہے مو پانا کھائے جس دا دتا کھامنا تس کئیے سباس نام کو حکم نہ چلے لال خسم چلے ارداس۔
بائیسویں پوڑی دے نال سمبندت پانچ سلوک جس دا ہن اے تیسرا سلوک ہے جس دی وچار آرمب ہے۔ نال ایانے دوستی وڈا رو سونےوں پانی اندر لیک جاؤں تس دا تھاو نہ کھوں۔ سائد کنن ایک چھوٹا اپنے تو تے اپنے تو وڈا وڈا رو ایدی نال دوستی کدی پختہ نہیں ہو سکتی۔ دوستی برابل تے تلتے ہی ہوندی ہے۔ ایسا بھی ہو سکتا ہے کوئی دھن وچ وڈا ہووے، کوئی عقل وچ وڈا ہے، کوئی گن وچ وڈا ہے، کوئی انہاں وچ چھوٹا ہے، لیکن منک جیون دے ہر تل دے چھوٹا نہیں ہوندا۔ کدھر دھن دے چھوٹا ہوے گا گناں وچ وڈا ہوے گا، گناں وچ چھوٹا ہوے گا تو شریرک تل تے وڈا ہوے گا، بزرگ ہوے گا۔ غرض کے ہر منک دے کول کچھ نہ کچھ وڈیائی ہے تے ہر منک دے کول کچھ نہ کچھ چھوٹا پن بھی ہے۔ شاید جتھے برابری دے تل مل جان، گن دا تل مل جائے، عمر دا تل مل جائے، عقل دا تل مل جائے، کلا دا تل میل کھا جائے تو دوستی وچ بڑی پختگی آمدی ہے۔ پر کلا وچ اپنے تو وڈا ہے، گن وچ اپنے تو وڈا ہے، دھن وچ اپنے تو وڈا ہے، عمر وچ وی اپنے تو وڈا ہے تو اس دی وڈیائی نال سڈا کوئی میل نہیں بنتا۔ نہ اسی عمر دے وڈے، نہ عقل دے وڈے، نہ دھن دے وڈے، نہ کلا دے وڈے، نہ سمپدا دے وڈے۔ جیون دا ہر تل چھوٹا۔ تو صاحب کہندے نے دوستی ہووے گی نہیں، دوستی لئی کوئی اکڑ تل دا میل ہونا لازمی ہے۔ اپنے تو چھوٹا یا اپنے تو وڈا، صاحب کہندے اگر دوستی جڑ بھی جائے تے جڑدی ہوئی دکھائی پرتیت ہوے، پر مہاراج کہندے او ایسی ہے نال ایانے دوستی وڈا رو سونےو پانی اندر لیک جوں تس دا تھاں نہ۔ او تے اس طرح ہے جویں پانی دے چک لکیر پائی ہے، ادھر پاندے گئے ہاں ادھر مٹ دی گئی ہے، ادھر دوستی جوڑ دے گئے ہاں ادھر دوستی ٹوٹ دی گئی ہے، اور ٹوٹن دا کارن کی کوئی تل برابری دا نہیں سی۔ دوستی گوڑی برابری دے تل تے ہوندی ہے۔ ایک گل وکھری ہے کہ سنے ہو سکدا ہے چھوٹے نال، لیکن جس نو کہندے دوستی، جس نو کہندے مترتا، جس نو کہندے پیار، وہ تے برابری دے تل تے ہوے گا۔ جیسے ماں باپ بچے نال سنے کردے نے، لیکن آخیا جائے دوستی تو ماں باپ دی بچیاں نال دوستی نہیں ہے، स्नेह है। स्नेह करके बच्चियां नाल संबंध जोड़े हुए है, उस स्नेह नूं असीं प्यार भी नहीं कह सकते। हां, स्नेह विच प्यार वर्गा कुछ है, इहदा इह मतलब नहीं कि छोटियां नाल बिल्कुल जो है संबंध जोड़ना ही नहीं। छोटियां नाल अगर संबंध जुड़ेगा तो स्नेह करके जुड़ेगा, और स्नेह उतने ही चिर तक ही रहिंदा है जब छोटा छोटा समझे अपने आप नूं, और वड्डे दा सन्मान करे। तो ए प्यार बनिया रहिंदा है, ए संबंध जुड़िया रहिंदा है, लेकिन छोटा छोटापन महसूस ही ना करे तो कहन स्नेह दी मिकदार घट जांदी है, स्नेह जो है टूट जांदा है। तो महाराज कहन अपने तो वड्डा और अपने तो छोटा, उस नाल पाई हुई दोस्ती इंज है जिमें पानी विच इक लकीर, बस पांदे गए मिटदी गई, पांदे गए मिटदी गई। जिहड़ियां दोस्तियां जगत विच टुट जांदियां ने, जिहड़ा तालमेल बैठे हुंदा है वो लड़खड़ा जांदा है। कोई उस कला विच या ते वड्डा हो गया है या दूजा छोटा हो गया, कुछ ना कुछ गल होई है, वरना दोस्ती लड़खड़ानी नहीं चाहिदी सी। कोई ज्ञान विच अगे लंघे है दूजा पिछे रह गया होगा, कुछ सील स्वभाव विच अगे हो गया है कोई पिछे रह गया होगा, कोई दैवी गुणा विच अगे हो गया है कोई बिल्कुल पिछे हो गया है। कल तक दोस्ती सी अज नहीं, तो वो जिहड़ा तालमेल बैठे होया सी वो लड़खड़ा गया है। कोई अगे लंघे होगा कोई पिछे रह गया होगा, तो ये पिछे जो रह गया उस नाल स्नेह कीता जा सकता है, हमदर्दी कीती जा सकती है, दोस्ती नहीं, क्योंकि फासला बहुत वड्डा हो जाता है, बहुत लंबा फासला। दोस्ती लई ते नेड़ता चाहिए, ते नेड़ता होंदी है स्वभाव दी, गुण दी, कला दी, ज्ञान दी, विज्ञान दी। पर इस तरह दी कोई भी नेड़ता ना होवे तो दूरियां दी दोस्ती कल्पना ते आधारित होंदी है, वास्तविकता ते नहीं। तो महाराज कहंदे ने नाल इयाणे दोस्ती वड्डा रू सिउन्यो, पानी अंदर लीक ज्यों तिसदा थाउ न थियो मल्ला दूजा। होए इयाणा करे कम आण न सके रास, जे इक अध चंगी करे दूजी भी दे रास। गुरु अंगद देव जी महाराज इस नूं स्पष्ट करदे ने कि इयाणे नाल दोस्ती रास क्यों नहीं आउंदी, वड्डे नाल दोस्ती रास क्यों नहीं आउंदी। इयाणे नाल ताही दोस्ती रास आ सकदी है, वह तुतला के बोल रहे है तो असी भी तुतला के बोलिए। अक्सर देखा गया कि एक मासूम बच्चा तुतला के प्या बोलता है, मां बाप भी वैसे ही बोलते ने। जो तुतला के बोल रहे है उदे नाल संबंध जोड़न वास्ते तुतला के ही बोलना पेगा, पर एक बुजुर्ग है, एक महान है, उदे एक एक बोल दे प्रेम है, करुणा है, ज्ञान है, विज्ञान है, शील है, संयम है, जुगतियां ने उक्तियां ने एक एक बोल दे। इना सारे गुणा तो जो हीणा है उदा तालमेल बैठेगा नहीं। इस वास्ते साहिब कहने लख यतन भी करिए कि अपने तो जो वड्डा है उस नाल दोस्ती जोड़िए फासला बड़ा है, ते अपने तो जो थोड़ा छोटा है उस नाल दोस्ती जोड़िए फासला बड़ा है। फासले मिटणगे अगर छोटे वर्गे हो जाइए या वड्डे वर्गे हो जाइए। इयाणा जो है जो छोटा है उसनों कोई वड्डा कम दे दईए, बहुत वड्डा कम, जैसे कि बंदगी बहुत वड्डा कम है, परमात्मा दी भक्ति बहुत वड्डा कम है, ते अकल दे हीणे नूं प्रेरिए, सूझ समझ दे हीणे तो प्रेरिए, या उम्र करके बहुत कम है, बहुत कम है उसनों आखिए तू कर नहीं है। तो महाराज कहिंदे होए इयाणा करे कम आण ना सके रास, वो उस कम नूं पाया तकमील तक नहीं ले जा सकेगा, भावें उसनूं कह देता है। ऐसा भी हो सकता है कि जे एक अध चंगी करे दूजी भी वे रास, ہو سکتا ہے کوئی ایک آدھ کام وہ چنگا کر دے گئے. باقی سارے بگاڑ کے رکھ دے گا. باقی سارے ٹینڈی کلا دیا ہون گے. ہو سکتا ہے کوئی ایک آدھ کام مہان کر دے گے چنگا کر دے گے. کئی دفعہ بچیاں کول بھی کوئی ایک آدھ کام بڑا ہو جاندہ ہے مہان ہو جاندہ ہے اور اس بڑے کم کر کے ہی سمبند جڑ جاندے ہیں. انہاں دا ذکر ہو جاندہ ہے. مول گل اتنی گرو انگد دیو جی مہاراج کہہ رہے نے اپنے تو جو چھوٹا ہے وڈا کم کر نہیں سکے گا. اگر کرن نو کہہ دئیے تا ان اس پایا انجام تک نہیں لے جا سکے گا. اور جے کدھر ایک قد چنگی بھی کر چھڑے تا دوجی وگاڑ کے رکھ دے گا. ایک بنانی تے دس وگاڑ کے رکھ دینیا اس نال گوڑا سمبند جڑ نہیں سکدا. بڑے سونے دارشنک اے بول نے گرو انگد دیو جی مہاراج دے. آپ کنج نے دوستی کرنی ہے مترتا کرنی ہے تا کم سے کم تل ویکھ لیں. پیار دا سمبند برابری دا سمبند ہوندا ہے اور تین طرح دا اے ڈھنگ ہے سمبند جوڑن لئی سنیہ اور پریم اور شردا. جوڑنا ہے چھوٹے نال سمبند سنیہ اور جتھے برابری دا تل ہے او پریم. پر ہن وڈا ہے اس نال سمبند جوڑنا ہے تو سنیہ کر کے نہیں جڑے گا, پریم کر کے نہیں جڑے گا, وہ تے شردا کر کے جڑے گا. وہ دے چرنا تے شردا ارپن کرنی پے گی. وہ دے چرنا دے تے بھروسہ تے شردا رکھنا پے گا. وڈے نال سمبند جڑ سکدا ہے. وڈے نال دوستی نہیں, وڈے نال جو سمبند جڑے گا وہ شردا دا. اتے شردا بھاونا ارپن کرنی ہے. پاویں سمبند جڑ گیا لیکن اندروں اے منوت ہے اے وڈا ہے میں چھوٹا ہاں, اے ساگر ہے میں بوند ہاں, اے سورج ہے میں کرن ہاں, اے ساگر ہے میں لہر ہاں. اس طرح دی بھاونا تے اندر لازمی جو ہے پیدا کرنی پائے گی. مہاراج کرن سمبند جوڑن دے اے طریقے نے تے وڈا وڈا بنیا رہے, چھوٹا اپنے تھان تے چھوٹا بنیا رہے. چھوٹے وچ شردا نہیں وڈے نال سمبند نہیں جڑے گا. تے وڈے نال دے وچ سنے نہیں تاں وی چھوٹے نال سمبند نہیں جڑے گا. وڈا چھوٹے نال سمبند جوڑے گا سنے کر کے, چھوٹا وڈے نال سمبند جوڑے گا شردا کر کے. ایک ہور سمبند جوڑن دا وسیلہ ہے او پریم. جتھے چھوٹا پن تے وڈا پن کھو جاندا ہے او تل ہے برابری دا. ایک مک بالکل ایک مک ایسی بھی حالت بن جاندی ہے ایک دن کہ بھگت اتنا اپنے آپ نو وڈا کر لیندا ہے وڈا کر لیندا ہے بھگوان ورگا ہی ہو جاندا ہے. جیسے ساڈے دیش دے سیانے کہندے نے کہ جوان بچہ تے پیو ورگا ہی ہوندا ہے اور پیو نو ہن اس نال ایسا سلوک کرنا چاہیدا ہے جیسے کہ دوست, جیسے کہ متر, کیونکہ ہن تے جوان ہو گیا ہے, ہن تے او ویایا جا چکے ہے, ہن تے بال بچے دار ہو گیا ہے. ہن اس نو ایانا سمجھ کے تے او دے نال سمبند جوڑنا تے بھول ہو گئے گی, یہ غلط ہو گئے گی. کل دا معصوم بچہ وڈا ہو کے جے پیو دی برابری تے آ سکدا ہے تے کل دا ایانا بھگت سادنا کردیاں کردیاں تپسیا کردیاں کردیاں پربھو دے برابری تے آ سکدا ہے. جیسے کہ شری رویداس جی مہاراج کہندے نے تو ہی موہی موہی تو ہی انتر کیسا. اے پربھو تیرے وچ تے میرے وچ انتر کی ہے کوئی بھی نہیں. اگر پھر بھی منے آ جائے تو ایسا ہے کنک کٹلک جل ترنگ جیسا. تو سونا ہے تے میں سونے تو بنے آیا گہنا, تو ساگر ہے میں تیری لہر ہاں. پر تیرے میرے کوئی انترا تے نہیں, لہر ساگر دے نال سمبندت ہے, گہنے تے سونے دا روپ نے. تو تیرے میرے وچ انترا نہیں, جے تو سونا ہے تے اے جڑے بنے ہوئے گہنے نے اے بھی سونا ہے, جے تو ساگر ہے تو اے جڑی لہر ہے اے بھی ساگر دا حصہ ہے. اے پربھو ہے پرماتما جے تو بھگوان ہے تو تیری چھایا میرے اندر بھی پرگٹ ہو گئی ہے, تیرے گن میرے اندر بھی پرگٹ ہو گئے نے. ایسی ایک اوستھا بن جاندی ہے جد کہنا پیندا ہے ਇਹ ਸਿੱਖ ਤੇ ਗੁਰੂ ਵਰਗਾ ਗੁਰੂ ਸਿੱਖ ਸਿੱਖ ਗੁਰੂ ਹੈ ਨਾਨਕ ਭੇਦ ਨਾ ਭਾਈ ਸਾਧਨਾ ਕਰ ਕਰਕੇ ਭਗਤ ਇੱਕ ਐਸੀ ਅਵਸਥਾ ਤੇ ਪਹੁੰਚ ਜਾਂਦਾ ਜਿੱਥੇ ਭਗਵਾਨ ਤੇ ਭਗਤ ਇੱਕ ਹੋ ਜਾਂਦੇ ਨੇ ਤੇ ਸਾਹਿਬ ਕਹਿੰਦੇ ਨੇ ਵੱਡੇ ਦੇ ਅੰਦਰ ਸਨੇਹ ਨਹੀਂ ਤੇ ਛੋਟੇ ਦੇ ਅੰਦਰ ਸ਼ਰਧਾ ਨਹੀਂ ਸੰਬੰਧ ਨਹੀਂ ਜੁੜੇਗਾ ਅਗਰ ਕੋਈ ਜੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਇਹ ਐਸਾ ਹੋਵੇਗਾ ਜਿਸੇ ਪਾਣੀ ਵਿਚ ਲਕੀਰ ਇਆਣਾ ਇਆਣਾ ਹੀ ਬਣਿਆ ਰਹੇ ਉਹਦੇ ਅੰਦਰ ਸ਼ਰਧਾ ਨਾ ਆਵੇ ਉਹ ਅਧਿਆਤਮਕ ਕੰਮ ਨੂੰ ਸ਼ਰਮ ਅੰਜਾਮ ਨਹੀਂ ਦੇ ਸਕੇਗਾ ਜੇ ਦੇਣ ਦੀ ਕੋਸ਼ਿਸ਼ ਕੀਤੀ ਹੋ ਸਕਦਾ ਕੋਈ ਕਦ ਕੰਮ ਚੰਗਾ ਕਰ ਰਹੇ ਦੂਜਾ ਵਿਗਾੜ ਕੇ ਰੱਖ ਦੇਗਾ ਇਹਨਾਂ ਪੰਜ ਸਲੋਕਾਂ ਨਾਲ ਜੋ ਪੌੜੀ ਹੈ ਉਹ ਇਹ ਹੈ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਮਹਾਰਾਜ ਕਹਿੰਦੇ ਨੌਕਰ ਉਹ ਹੈ ਚਾਕਰ ਉਹ ਹੈ ਜੋ ਮਾਲਕ ਦੀ ਆਗਿਆ ਵਿਚ ਚਲੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਸਮੂਹ ਬ੍ਰਹਿਮੰਡ ਦੀ ਮਲਕੀਅਤ ਪਰਮਾਤਮਾ ਦੀ ਹੈ ਈਸ਼ਵਰ ਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਥਾਂ ਥਾਂ ਤੇ ਉਸ ਨੂੰ ਸਾਹਿਬ ਆਖਿਆ ਉਹਨੂੰ ਖਸਮ ਆਖਿਆ ਉਹਨੂੰ ਮਾਲਕ ਆਖਿਆ ਉਹਨੂੰ ਸਵਾਮੀ ਆਖਿਆ ਬਾਕੀ ਕੋਈ ਜ਼ਮੀਨ ਦਾ ਕੋਈ ਮਕਾਨ ਦਾ ਜੋ ਸਵਾਮੀ ਹੈ ਮਾਲਕ ਹੈ ਸਾਹਿਬ ਹੈ ਉਸ ਤੋਂ ਪਹਿਲੇ ਕੋਈ ਹੋਰ ਸੀ ਉਸ ਤੋਂ ਪਹਿਲੇ ਕੋਈ ਹੋਰ ਸੀ ਇੱਥੇ ਬਹੁਤ ਲੰਬੀ ਚੌੜੀ ਸ਼ੰਖਲਾ ਚੱਲਦੀ ਹੈ ਇੱਥੇ ਕੀਤੀ ਗਈ ਦੇਖ ਵਾਜੇ ਵਜਾਏ ਵਹੀ ਏਕ ਰੈਸੀ ਜੋ ਸੱਚਾ ਖੁਦਾ ਹੈ ਤੋ ਸਤਿਗੁਰ ਕਹਿੰਦੇ ਨੇ ਖਸਮ ਹੈ ਉਹ ਸੱਚਾ ਮਾਲਕ ਹੈ ਹੁਣ ਨੌਕਰ ਨੂੰ ਚਾਹੀਦਾ ਹੈ ਕਿ ਮਾਲਕ ਦੀ ਰਜ਼ਾ ਵਿਚ ਤੁਰੇ ਮਾਲਕ ਦੇ ਬਾਣੇ ਵਿਚ ਚਲੇ ਔਰ ਜੋ ਬਾਣੇ ਵਿਚ ਨਹੀਂ ਚੱਲਦਾ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ ਮਾਲਕ ਦਾ ਆਨੰਦ ਨਹੀਂ ਲੈ ਸਕੇਗਾ ਮਾਲਕ ਦਾ ਆਸ਼ੀਰਵਾਦ ਨਹੀਂ ਲੈ ਸਕੇਗਾ ਜਿੱਥੇ ਜਿੱਥੇ ਸਾਨੂੰ ਦੁੱਖ ਪ੍ਰਾਪਤ ਹੁੰਦਾ ਹੈ ਉੱਥੇ ਉੱਥੇ ਲਾਜ਼ਮੀ ਅਸੀਂ ਮਾਲਕ ਦਾ ਕੋਈ ਨਿਯਮ ਤੋੜਦੇ ਹਾਂ ਤੇ ਤੋੜਨਾ ਇਹ ਹੀ ਆਉਂਦਾ ਹੈ ਉਲੰਘਣਾ ਕਰਨੀ ਔਰ ਨਿਯਮ ਦੀ ਉਲੰਘਣਾ ਅਸੀਂ ਕਰ ਸਕਦੇ ਹਾਂ ਅਗਰ ਨਾ ਕਰੀਏ ਤਾਂ ਫਿਰ ਸਾਰਾ ਉਪਦੇਸ਼ ਸੰਦੇਸ਼ ਬੇਮੈਨੀ ਹੈ ਉਪਦੇਸ਼ ਤੇ ਇਸੇ ਵਾਸਤੇ ਹੈ ਕਿ ਨਿਯਮ ਦੀ ਉਲੰਘਣਾ ਨਾ ਕਰੀਏ ਨਿਯਮ ਕੀ ਹੈ ਧਰਮ ਧਰਮ ਕੀ ਹੈ ਨਿਯਮ ਧਰਮ ਦੀ ਉਲੰਘਣਾ ਨਾ ਕਰੀਏ ਨਿਯਮ ਦੀ ਉਲੰਘਣਾ ਨਾ ਕਰੀਏ ਧਾਰਮਿਕ ਦਾਰਸ਼ਨਿਕ ਤੇ ਐਸਾ ਕਹਿੰਦੇ ਨੇ ਕਿ ਦੁੱਖ ਹੈ ਹੀ ਇਸ ਵਾਸਤੇ ਕਿ ਕਿਧਰੇ ਨਾ ਕਿਧਰੇ ਨਿਯਮ ਦੀ ਉਲੰਘਣਾ ਹੋਈ ਹੈ ਕਿਸੇ ਨਾ ਕਿਸੇ ਥਾਂ ਤੇ ਸਾਡੇ ਕੋਲ ਸਰੀਰ ਦਾ ਨਿਯਮ ਮਨ ਦਾ ਨਿਯਮ ਸਮਾਜ ਦਾ ਨਿਯਮ ਸੰਸਾਰ ਦਾ ਨਿਯਮ ਟੁੱਟਿਆ ਤੋੜਿਆ ਤੇ ਤੋੜਨ ਤੋਂ ਮੁਰਾਦ ਕਿਧਰੇ ਉਲੰਘਣਾ ਕੀਤੀ ਹੈ ਉਹਨੂੰ ਜੋ ਹੈ ਮੰਨਿਆ ਨਹੀਂ ਤਾਂ ਸਮਾਜਿਕ ਦੁੱਖ ਉਦੋਂ ਝੋਲੀ ਵਿਚ ਆਉਣ ਪੈਂਦੇ ਨੇ ਜਦ ਸਮਾਜ ਦੀ ਨਿਯਮਾਵਲੀ ਨੂੰ ਅਸੀਂ ਮੰਨਣ ਤੋਂ ਇਨਕਾਰ ਕਰ ਦਈਏ ਸੰਸਾਰਿਕ ਕਸ਼ਟ ਉਦੋਂ ਝੋਲੀ ਵਿਚ ਆ ਜਾਂਦੇ ਨੇ ਜਦ ਅਸੀਂ ਸੰਸਾਰ ਦੀ ਮਾਣ ਮਰਿਆਦਾ ਨੂੰ ਇਕ ਪਾਸੇ ਰੱਖ ਦਈਏ ਔਰ ਸਰੀਰਕ ਰੋਗ ਉਦੋਂ ਝੋਲੀ ਵਿਚ ਆਉਣ ਪੈਂਦੇ ਨੇ ਜਦ ਅਸੀਂ ਸਰੀਰ ਦੀ ਨਿਯਮਾਵਲੀ ਦਾ ਤਿਆਗ ਕਰ ਦਈਏ ਔਰ ਮਾਨਸਿਕ ਰੋਗ ਉਦੋਂ ਹੀ ਜਨਮ ਲੈਂਦੇ ਨੇ ਜਦ ਮਨ ਦੇ ਨਿਯਮ ਨੂੰ ਅਸੀਂ ਭੁਲਾ ਦਈਏ ਬਰਾਏ ਤਾਕ ਤੇ ਰੱਖ ਦਈਏ ਤੋ ਦੁੱਖ ਨਿਯਮ ਦੀ ਉਲੰਘਣਾ ਤੋਂ ਹੀ ਪੈਦਾ ਹੁੰਦੇ ਨੇ ਮਹਾਰਾਜ ਕਹਿੰਦੇ ਨੇ ਉਹ ਮਾਲਕ ਸੱਚਾ ਹੈ ਉਹ ਖਸਮ ਹੈ ਨੌਕਰ ਤੇ ਉਹੀ ਹੈ ਜੋ ਉਸਦੀ ਰਜ਼ਾ ਵਿਚ ਚਲੇ ਉਸਦੇ ਬਾਣੇ ਵਿਚ ਚਲੇ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਬਿਧੋਣਾ ਖਾਏ ਜੋ ਰਜ਼ਾ ਵਿਚ ਚੱਲਦਾ ਹੈ ਮਹਾਰਾਜ ਕਹਿੰਦੇ ਨੇ ਉਸ ਨੂੰ ਇੱਜ਼ਤ ਮਾਣ ਮਰਿਆਦਾ ਦੁੱਗਣੀ ਮਿਲਦੀ ਹੈ ਬਹੁਤ ਵਧਾ ਕੇ ਮਿਲਦੀ ਹੈ ਉਸਦੀ ਝੋਲੀ ਇੱਜ਼ਤ ਨਾਲ ਭਰ ਜਾਂਦੀ ਹੈ ਮਾਨ ਸਨਮਾਨ ਨਾਲ ਭਰ ਜਾਂਦੀ ਹੈ ਉਹ ਵਜੋ ਵੀ ਦੂਣਾ ਖਾ ਹੈ ਤੇ ਉਹਨੂੰ ਪਦਾਰਥ ਵੀ ਦੁੱਗਣੇ ਮਿਲ ਜਾਂਦੇ ਨੇ ਸੰਸਾਰ ਦਾ ਸੁੱਖ ਵੀ ਦੁੱਗਣਾ ਮਿਲ ਜਾਂਦਾ ਹੈ ਅਧਿਆਤਮਕ ਆਨੰਦ ਦੀ ਵੀ ਜੋ ਹੈ ਪ੍ਰਾਪਤੀ ਹੋ ਜਾਂਦੀ ਹੈ ਔਰ ਪ੍ਰਭੂ ਦੀ ਦਰਗਾਹ ਵਿਚ ਉਹਨੂੰ ਇੱਜ਼ਤ ਵੀ ਮਿਲਦੀ ਹੈ ਸਾਹਿਬ ਅੱਗੇ ਚੱਲ ਕੇ ਕਹਿੰਦੇ ਨੇ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਅੰਦਰ ਅਣਖ ਇਹ ਰੱਖੇ ਕਿ ਮੈਂ ਖਸਮ ਤੋਂ ਛੋਟਾ ਨਹੀਂ ਮਾਲਕ ਤੋਂ ਛੋਟਾ ਨਹੀਂ ਤੇ ਮਾਲਕ ਦੀ ਕਰੇ ਬਰਾਬਰੀ महाराज कहते हैं अगर ऐसा कोई है क्योंकि धार्मिक दुनिया विच ऐसा देखने को मिलता है कुछ एक ने ऐलानिया कह दिता असी रब हां असी परमात्मा हां फरून ने कह दिता सी हरनाकश ने कह दिता सी मौजूदा दौर विच अनेक ऐसे व्यक्ति ने जिन्होंने अपने आप नू भगवान अखाना शुरू किया है भगवान कहते ने ये बराबरी है कितने भी वड्डे हो जाइए फिर भी बराबरी करनी शोभा नहीं देती पुत्र कितना भी वड्डा हो जाए गुणा करके धन करके संपदा करके अकल करके मान मर्यादा करके लेकिन एक वड्याई ते पिता दी कबूल ही करनी पड़ेगी कि तू उस दे द्वारा ही जगत दिच भेजिया गया है परमात्मा ने उस दे द्वारा ही तेनु जगत दिच भेजिया है इतनी गलती तस्लीम करनी पड़ेगी इतना तो फिर भी कबूल करना पड़ेगा धार्मिक दुनिया दिच बड़ी बराबरी कोई जगत दा मालिक कोई जगत दा गुरु कोई महामंडलेश्वर बड़े बड़े सिंघासन बड़िया बड़िया गद्दियां और जिस ढंग की पूजा प्रतिष्ठा है उस दे सामने ते देख के हैरानगी होती है कि शायद परमात्मा कोई होर नहीं है यही परमात्मा ने यही रब ने रब जान के जगत पूज रहा है कुछ व्यक्तियां नू ते रब अपने आप नू समझ के कई पुजवा रहे ने ये बराबरी करनी है महाराज कहने भूल के भी नौकर नू मालिक दी बराबरी नहीं करनी चाहिए मालिक दी खुशी विच रहना चाहिए मालिक दी रजा विच लेना चाहिए मालिक दी प्रसन्नता का पात्र बनना चाहिए पर जेड़ा बराबरी करे खसमे करे बराबरी फिर गैरत अंदर पाए बराबरी कौन करेगा जेदे अंदर गैरत इस गल दी है कि मैं छोटा नहीं मैं अपने आप नू छोटा नहीं मन सकता अहंकार बड़ा परबल अहंकार वजो गवाए अगला मोहे मो पाणा खाए महाराज कहने ओ ते अपनी औकात ही गवा बैठता है ओ ते अपनी मूड़ी ही गवा बैठता है ते अगाह सवाए दुखां दे सवाए बेइज्जती दे सवाए जुतियां दे उसदे मुंह दे होर कुछ नहीं पैंदा भाव परमात्मा दी बराबरी करन वाला अपनी पिछली प्रालवत ते गवा बैठता है ते अगों प्राप्ति दे द्वार बंद कर बैठता है ऐसा मनुख ते बहुत अभागा है कि पूंजी गवा बैठे ते अगों कोई मिलन दा मौका ही ना आवे अगों कुछ प्राप्त हो सके ऐसी जो है कोई उम्मीद ही ना आवे अक्सर जिस ढंग नाल मनुख जीवन बतीत कर रहे ने एदे नाल अपनी पूंजी गवा रहे ने अपनी रास गवा रहे ने ते अगों लई द्वार ओ बंद कर रहे ने साहिब कहंदे ने कोई सियाणप ते नहीं कि मूड़ी गवा के ते अगों लई आमदन दे द्वार ही बंद कर दिते जान जिहड़े कुछ संस्कारा रूप गुण मनुख दे कोल होंदे ने प्राप्त पिछले जन्मां दे कीते नाल चलदे ने ओह ते कई दफा मनुख गवा बैठता है ते अगों प्राप्ति दे द्वार सारे बंद कर बैठता है कोई जप नहीं कोई तप नहीं कोई सील नहीं कोई संजम नहीं कोई सेवा नहीं जैसे कि साहिब श्री गुरु अर्जन देव जी महाराज प्रमाण करते ने जप तप संजम धर्म ना कमाया सेवा साध न जाने हर राया हे प्रभु इस तरह का तो कोई सील संजम नहीं है इस तरह का तो हुण कोई जप तप नहीं है हां एक गल है कहो नानक हम नीच करमा शरण परे की राखो शर्मा उनते नीच हां उनते कोई कर्म शुभ नहीं पर तेरी शरणी पै गया तो मैं अर्ज करा शरणी पै जाना सब तो वड्डा गुण है नीच तो नीच मनुख भी जब प्रभु दी शरण दे चला जांदा है वो नीच रहिंदा ही नहीं सतगुरां दी बाणी दा फैसला रे चित चेत चेत अचेत काहे ना बालमी के देख किस जात ते कहे पदे अमरयो राम भगत विशेख जरा सोचते सही बालमीक की सी कुछ भी नहीं सी जात उसकी की सी लेकिन कितना उच्चा रुतबा प्राप्त होया फिर महाराज की एक पंक्ति जपहीन तपहीन कुलहीन कर्महीन नामे के स्वामी ते उतरे। देखिया गया जप तो हीणे तप तो हीणे जात पात तो हीणे धन संपदा तो हीणे मान मर्यादा तो हीणे पर जब शरण दे चले जांदे ने कह दिंदे ने हे प्रभु असी तेरी शरण और साडे कोल कुछ भी नहीं तेरी शरण पैन तो इलावा साडे कोल कुछ नहीं ना जप ना तप ना सील ना संजम ना ज्ञान ना विज्ञान ना सेवा ना सिमरन कुछ भी नहीं इक्को ही तेरी शरण तेरे कदमा विच बस कदमा विच पैंदे आई शरणी पैंदे आई झोली जप नाल भी भर जांदी है आनंद नाल भी भर जांदी है रस नाल भी भर जांदी है। इस वास्ते गुरु घर देखते मत्था टेकना अत्यंत लाजमी कीर्तन सुनना बाद विच कथा सुननी बाद विच सेवा करनी बाद विच दान पुन करना बाद विच महावाग सुनना बाद विच कुछ भी आके कर्म करना है बाद विच पहले तो तू शरणी पै पहले तो तू अपना मस्तक कदमा ते रख फिर कर जप शुरुआत होवेगी शरण तो। लेकिन जप है तप है सील है संयम है सब कुछ कर रहे है शरणी ने सब कुछ गवा बैठेगा और ऐसे मनुख दे अंदर बराबरी दी भावना पैदा हो जाती है ते जैसे बराबरी दी भावना पैदा हुई छोटा होके रह जांदा है। इस वास्ते सतगुरु ने ए जिहड़ी नियमावली बनाई है भी पहले तू सर नहीं पै बाकी गल्लां सारी दियां सारियां बाद विच तो गुरु अर्जन देव जी ने साफ फरमान कर दिता हे प्रभु सील संजम ते मेरे कोल नहीं जप तप ते मेरे कोल नहीं पर कहो नानक हम नीच कर्मा शरण परे की राखो शर्मा। साहिब कहंदे ने खसमे करे बराबरी फिर गैरत अंदर पाए वजो गवाए अगला मोहे मो पाणा खाए जिसदा दिता खावना तिस कहिए सावास। जिस मालिक दा दिता होया रिजक असी खांदे हां उसकी ते वड्याई करनी ही बनती है बराबरी करनी नहीं। रिजक साडे कोल उसका पवन उसे तो आ रही है पानी उसे तो आ रहा है सूरज की रोशनी उसे तो आ रही है और अन्न धन उसकी शक्ति नाल पैदा हो रहा है साडी झोली दे जो है पै रहा है। इस वास्ते जिथों ए रिजक आ रहा है साडा ते कम है उसकी वड्याई करनी उसकी बराबरी करनी नहीं। नानक हुक्म ना चल रही नाल खसम चले अरदास। उस परमात्मा दे अगों हुक्म नहीं चलेगा अरदास चलेगी। इस वास्ते गुरु घर दे कितना भी जप तप करिए कितना भी कथा कीर्तन सुनिए जो कुछ भी कराइए अरदास करनी लाजमी जोदड़ी करनी लाजमी बेनती करनी लाजमी कि अरदास दे धन्यवाद हे प्रभु तेरी रहमत तू जप तप करवाया। हुक्म नहीं चल सकता नानक हुक्म ना चल रही नाल कसम चले अरदास। हुक्म मालिक करता है जोदड़ी ते बेनती नौकर करता है चाकर करता है सेवा करता है। तो साहिब गुरु अंगद देव जी महाराज का फरमान तू सेवक बन सेवक बन के चाकरी कर गुरु नानक देव जी महाराज यही कुछ पौड़ी विच भी कह रहे हैं।